ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹ ਅਵਰ ਕਿਆ ਜਾਣੈ ਕੋਏ ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹ ਅਵਰ ਕਿਆ ਜਾਣੈ ਕੋਏ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਾਹ ਦੂਜਾ ਨਾਹੀ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹ ਸਭ ਤੁਝੇ ਧਿਆਵੇ ਦਿਨ ਰਾਤ ਸਭ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹ ਤੂੰ ਸਭਨਾ ਕਰੇ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ ਤੁਝ ਤੇ ਬਾਹਰ ਕੋਈ ਨਾਹੇ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਧਿਆਵੇ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਧਿਆਵੇ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਪਾਤਸ਼ਾਹ ਦੋ ਜਹਾਨਾਂ ਦੇ ਵਾਲੀ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਕੱਦਸ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੁਭਾਇਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ ਬਹੁਤ ਕਿਰਪਾ ਗੁਰੂ ਸਾਹਿਬ ਦੀ ਰਹਿਮਤ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਕ ਮੁਕੱਦਸ ਸਿੱਖਾਂ ਦੇ ਕੇਂਦਰੀ ਅਸਥਾਨ ਸਾਂਝੀ ਵਾਲਤਾ ਦਾ ਹਮੇਸ਼ਾ ਸੁਨੇਹਾ ਦੇਣ ਵਾਲੇ ਸੱਚ ਖੰਡ ਸ਼੍ਰੀ ਦਰਬਾਰ ਸਾਹਿਬ ਸਰਵਉੱਚ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਸੱਚ ਖੰਡ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਦਾ ਸਮੂਹ ਸੰਗਤ ਨੂੰ ਸੁਭਾਗਾ ਸਮਾਂ ਨਸੀਬ ਹੋਇਆ ਹੈ। ਜਿੱਥੇ ਆਪਾਂ ਇੱਥੇ ਸਰੀਰ ਕਰਕੇ ਸੱਚੇ ਪਾਤਸ਼ਾਹ ਜੀ ਦੇ ਪਾਸ ਆਏ ਹਾਂ, ਉੱਥੇ ਮੀਡੀਏ ਦੇ ਰਾਹੀਂ ਸਾਰੇ ਸੰਸਾਰ ਦੇ ਵਿੱਚ ਵਸਣ ਵਾਲੇ ਸਮੂਹ ਗੁਰੂ ਨਾਨਕ ਨਾਮ ਲੇਵਾ ਵੀ ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਮੁਕੱਦਸ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਨਾਲ ਜੁੜੇ ਹੋਏ ਹਨ। ਗੁਰੂ ਦੀ ਬਾਣੀ ਆਖਦੀ ਹੈ ਕਿ ਉਹ ਜੀਵ ਉਹ ਪ੍ਰਾਣੀ ਭਾਗਾਂ ਵਾਲੇ ਹੁੰਦੇ ਹਨ ਜਿਹੜੇ ਗੁਰੂ ਦੀ ਬਾਣੀ ਦੇ ਨਾਲ ਬਾਣੀ ਦੇ ਰਾਹੀਂ ਰੱਬ ਦੀ ਸਿਫਤ ਸਲਾਹ ਦੇ ਨਾਲ ਜੁੜ ਜਾਂਦੇ ਹਨ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਤੋ ਗੁਰੂ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੈ, ਜਿੱਥੇ ਆਪਾਂ ਤਨ ਕਰਕੇ ਗੁਰੂ ਸਾਹਿਬ ਜੀ ਦੀ ਗੋਦ ਵਿੱਚ ਬੈਠੇ ਹਾਂ, ਹਜ਼ੂਰੀ ਵਿੱਚ ਬੈਠੇ ਹਾਂ, ਉੱਥੇ ਆਓ ਮਨ ਕਰਕੇ ਵੀ ਪਾਤਸ਼ਾਹ ਜੀ ਦੇ ਦਰ ਉੱਤੇ ਆਪਾਂ ਹਾਜ਼ਰੀ ਲਗਵਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ।
ਅੱਜ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਘਰ ਤੋਂ ਜੋ ਸਮੁੱਚੀ ਹੀ ਲੋਕਾਈ ਨੂੰ ਸਮੂਹ ਗੁਰੂ ਨਾਨਕ ਨਾਮ ਲੇਵਾ ਨੂੰ ਹੁਕਮ ਦਿੱਤਾ, ਹੁਕਮਨਾਮਾ ਦਿੱਤਾ, ਵਾਕ ਦੀ ਬਖਸ਼ਿਸ਼ ਕੀਤੀ, ਉਸ ਅੰਮ੍ਰਿਤਮਈ ਵਾਕ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਹੁਣੇ ਹੀ ਆਪਾਂ ਸਾਰਿਆਂ ਨੇ ਸ਼ਰਵਣ ਕੀਤਾ ਹੈ। ਇਹ ਅੰਮ੍ਰਿਤਮਈ ਗੁਰ ਸ਼ਬਦ ਧਨਾਸਰੀ ਰਾਗ ਦੇ ਅੰਦਰ ਚੌਥੇ ਗੁਰੂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 670 ਦੇ ਉੱਤੇ ਸੁਭਾਏ ਮਾਨ ਹੈ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਅੱਜ ਦੇ ਇਸ ਅੰਮ੍ਰਿਤਮਈ ਸ਼ਬਦ ਦੇ ਰਾਹੀਂ ਮੁੱਖ ਵਾਕ ਦੇ ਰਾਹੀਂ ਸਾਨੂੰ ਉਪਦੇਸ਼ ਦਿੰਦੇ ਨੇ।
ਮੇਰੇ ਸਾਹਿਬ ਮੈਂ ਹਰ ਦਰਸ਼ਨ ਸੁਖ ਹੋਏ।
ਗੁਰਬਾਣੀ ਦੇ ਵਿੱਚ ਸ਼ਾਹ ਸ਼ਬਦ ਬਹੁਤ ਵਾਰੀ ਆਉਂਦਾ ਹੈ। ਬਹੁਤਾ ਕਰਕੇ ਸ਼ਾਹ ਅਕਾਲ ਪੁਰਖ ਨੂੰ ਸਤਿਗੁਰੂ ਨੂੰ ਆਖਿਆ ਗਿਆ ਹੈ, ਪਰ ਜਿੱਥੇ ਕਿਤੇ ਦੁਨਿਆਵੀ ਜਿਹੜੇ ਲੋਕ ਆਪਣੇ ਆਪ ਨੂੰ ਸ਼ਾਹ ਅਖਵਾਉਂਦੇ ਸੀ ਉਹਨਾਂ ਦਾ ਵੀ ਥੋੜ੍ਹਾ ਬਹੁਤਾ ਗੁਰੂ ਸਾਹਿਬ ਜੀ ਨੇ ਕਿਤੇ ਕਿਤੇ ਜ਼ਿਕਰ ਕੀਤਾ ਹੈ। ਪਰ ਜਦੋਂ ਸ਼ਾਹ ਦੇ ਕੋਲੋਂ ਮੰਗਣ ਦੀ ਗੱਲ ਆਈ, ਜਦੋਂ ਸ਼ਾਹ ਦੇ ਅੱਗੇ ਝੁਕਣ ਦੀ ਗੱਲ ਆਈ ਤਾਂ ਗੁਰੂ ਸਾਹਿਬ ਜੀ ਨੇ ਵਾਰ ਵਾਰ ਇਹੋ ਗੱਲ ਸਮਝਾਈ ਕਿ ਦੇਖੋ ਉਸ ਸ਼ਾਹ ਅੱਗੇ ਝੁਕਣਾ ਜਿਹੜਾ ਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਹੈ। ਹੁਣੇ ਹੀ ਆਪਾਂ ਗੁਰੂ ਸਾਹਿਬ ਜੀ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਾਵਨ ਸ਼ਬਦ ਸੁਣ ਰਹੇ ਸੀ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵਿਸਾਹੋ। ਉਹ ਸ਼ਾਹ ਜਿਸ ਦਾ ਆਸਰਾ ਸਾਰਿਆਂ ਨੂੰ ਹੈ, ਉਹ ਸ਼ਾਹ ਜਿਹੜਾ ਸਭ ਤੋਂ ਵੱਡਾ ਹੈ, ਉਹ ਸ਼ਾਹ ਜਿਹੜਾ ਸਦਾ ਰਹਿਣ ਵਾਲਾ ਹੈ, ਜਿਹੜਾ ਸ਼ਾਹ ਕਦੀ ਦੁਨੀਆਂ ਤੋਂ ਜਾਣ ਵਾਲਾ ਨਹੀਂ, ਜਿਹੜਾ ਸ਼ਾਹ ਹਮੇਸ਼ਾ ਹੀ ਸਭ ਦੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਦਾ ਹੈ, ਉਸ ਸ਼ਾਹ ਨੂੰ ਆਖਿਆ ਗਿਆ ਅਕਾਲ ਪੁਰਖ। ਵਾਹਿਗੁਰੂ। ਸ੍ਰੀ ਗੁਰੂ ਰਾਮਦਾਸ ਜੀ ਪਾਤਸ਼ਾਹ ਆਖਦੇ ਨੇ, ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ। ਹੇ ਮੇਰੇ ਸ਼ਾਹ, ਹੇ ਅਕਾਲ ਪੁਰਖ, ਮੈਨੂੰ ਆਪਣਾ ਦਰਸ਼ਨ ਦੇ, ਦੀਦਾਰ ਦੇ। ਜਦੋਂ ਮੈਂ ਦੀਦਾਰ ਕਰਦਾ ਹਾਂ ਤੇ ਮੈਨੂੰ ਆਨੰਦ ਮਿਲਦਾ ਹੈ, ਮੈਨੂੰ ਸੁਖ ਮਿਲਦਾ ਹੈ। ਤੇ ਸ਼ਬਦ ਵਰਤਿਆ ਮੇਰੇ ਸ਼ਾਹ, ਮੇਰੇ ਕਹਿਣ ਦੇ ਨਾਲ ਅਪਣੱਤ ਆਉਂਦੀ ਹੈ, ਮੇਰਾ ਕਹਿਣ ਦੇ ਨਾਲ ਸਾਡੇ ਪਿਆਰ ਦੀਆਂ ਤੰਦਾਂ ਜੁੜਦੀਆਂ ਨੇ। ਮੇਰਾ ਹੈ ਉਹ ਸਾਡਾ ਹੈ। ਤੇ ਕਿਹਾ ਹੈ ਸ਼ਾਹ, ਆਪਾਂ ਜਦੋਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਹਾਂ, ਆਪਾਂ ਇਹ ਜਾਣਦੇ ਹਾਂ ਕਿ ਪਿੰਡਾਂ ਦੇ ਵਿੱਚ ਇੱਕ ਸੱਭਿਆਚਾਰ ਹੁੰਦਾ ਹੈ। ਉਹ ਸੱਭਿਆਚਾਰ ਇਹ ਹੁੰਦਾ ਕਿ ਪੁਰਾਣੇ ਸਮਿਆਂ ਤੋਂ ਹੁਣ ਵੀ ਕਿਤੇ ਕਿਤੇ ਹੈ ਕਿ ਹਰ ਪਿੰਡ ਦੇ ਵਿੱਚ ਦੁਨਿਆਵੀ ਤੌਰ 'ਤੇ ਕੋਈ ਨਾ ਕੋਈ ਸ਼ਾਹ ਹੁੰਦਾ ਹੈ। ਬੰਦੇ ਨੂੰ ਕੋਈ ਲੋੜ ਪੈ ਜੇ ਪੈਸੇ ਧੇਲੇ ਦੀ, ਕੋਈ ਮੰਨ ਲਓ ਵੀ ਧੀ ਦਾ ਆਨੰਦ ਕਾਰਜ ਰੱਖਿਆ ਜਾਂ ਪੁੱਤ ਦਾ ਰੱਖਿਆ, ਕੋਈ ਗਰਜ ਪੈ ਜੇ, ਤਾਂ ਸਾਰੇ ਜਾਣੇ ਇਹ ਸੋਚਦੇ ਹੁੰਦੇ ਆ ਭਾਈ ਸ਼ਾਹ ਦੇ ਕੋਲ ਚਲੇ ਜਾਓ, ਸ਼ਾਹ ਜਿਹੜਾ ਹੈ ਉਹ ਸਾਡੀ ਗਰਜ ਨੂੰ ਪੂਰੀ ਕਰ ਦੇਵੇਗਾ। ਇੱਕ ਤਾਂ ਉਹਨੇ ਗਰਜ ਨੂੰ ਪੂਰਾ ਕਰਨਾ ਅਤੇ ਦੂਜਾ ਪਰਦੇ ਬਣੇ ਰਹਿਣੇ। ਜਿਹੜਾ ਸਿਆਣਾ ਸ਼ਾਹ ਹੁੰਦਾ ਸੀ ਪਿੰਡਾਂ ਦੇ ਵਿੱਚ ਦੁਨਿਆਵੀ, ਉਹ ਕਿਸੇ ਨੂੰ ਦੱਸਦਾ ਨਹੀਂ ਸੀ ਹੁੰਦਾ ਵੀ ਇਹ ਭਾਈ ਜਿਹੜਾ ਆਨੰਦ ਕਾਰਜ ਕਰ ਰਿਹਾ ਵਾ ਧੀ ਦਾ ਜਾਂ ਪੁੱਤ ਦਾ, ਅਤੇ ਮੇਰੇ ਕੋਲੋਂ ਇੰਨੇ ਪੈਸੇ ਖੜੇ ਜੇ। ਉਹਨੇ ਪੈਸੇ ਦੇ ਦੇਣੇ, ਉਹਨੇ ਗਰਜ ਪੂਰੀ ਕਰ ਦੇਣੀ। ਅਤੇ ਜਦੋਂ ਹਾੜੀ ਸਾਉਣੀ ਆਉਣੀ ਤੇ ਕਿਸਾਨ ਨੇ ਜਾ ਕੇ ਜਿੰਨਾ ਕੁ ਉਹਦਾ ਨਾਲ ਮੂਲ ਦੇ ਉਹ ਦੇ ਦੇਣਾ ਅਤੇ ਮੂਲ ਮੋੜ ਦੇਣਾ। ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਸ਼ਾਹ ਜਿਹਨੇ ਗਰਜ ਪੂਰੀ ਕਰ ਦੇਣੀ, ਪਹਿਲਾਂ ਵੀ ਸੀ ਅੱਜ ਵੀ ਹੈ। ਪਰ ਜਦੋਂ ਗੁਰਮਤ ਦੇ ਵਿੱਚ ਸ਼ਾਹ ਦੀ ਗੱਲ ਆਈ ਤਾਂ ਗੁਰੂ ਸਾਹਿਬ ਨੇ ਆਖਿਆ ਕਿ ਭਲਿਓ ਉਹ ਸ਼ਾਹ ਜਿਹੜਾ ਸਭਨਾ ਦੇ ਉੱਪਰ ਹੈ, ਜਿਹਦੇ ਖਜ਼ਾਨੇ ਅਮੁੱਕ ਹਨ। ਆਪਾਂ ਜਪਜੀ ਸਾਹਿਬ ਦੇ ਅੰਦਰ ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਪਾਠ ਕਰਦੇ ਹਾਂ ਨਾ, ਆਸਣ ਲੋਏ ਲੋਏ ਭੰਡਾਰ, ਜੋ ਕਿ ਛਪਾਇਆ ਸੋ ਏਕਾ ਵਾਰ। ਉਹ ਸ਼ਾਹ ਜਿਹਨੇ ਹਰ ਭਵਨ ਦੇ ਵਿੱਚ ਹੀ ਆਪਣੇ ਭੰਡਾਰੇ ਪੈਦਾ ਕੀਤੇ ਤੇ ਆਪਣੇ ਭੰਡਾਰਿਆਂ ਦੇ ਵਿੱਚ ਉਹਨੂੰ ਵਾਰ ਵਾਰ ਨਹੀਂ ਪਾਉਣਾ ਪੈਂਦਾ, ਉਹਨੇ ਇੱਕ ਵਾਰ ਪਾ ਦਿੱਤਾ ਮੁੱਕਦਾ ਹੀ ਨਹੀਂ ਹੈ। ਜਿਹੜਾ ਅਕਾਲ ਪੁਰਖ ਅਮੁੱਕ ਖਜ਼ਾਨਿਆਂ ਦਾ ਮਾਲਕ ਹੈ, ਜਿਹੜਾ ਅਕਾਲ ਪੁਰਖ ਬਿਨਾਂ ਕਿਸੇ ਵਿਤਕਰੇ ਤੋਂ, ਹੁਣ ਵੇਖੋ ਸੰਸਾਰਕ ਸੁਭਾਅ ਤੇ ਹੋਰ ਤਰ੍ਹਾਂ ਦਾ, ਜੇ ਕੋਈ ਬੰਦੇ ਦੇ ਨਾਲ ਠੀਕ ਚੱਲੇ ਤੇ ਬੰਦਾ ਕਹਿੰਦਾ ਇਹਦੀ ਮਦਦ ਕਰ ਦਿਓ, ਜੇ ਕੋਈ ਉਹਦੇ ਨਾਲ ਠੀਕ ਨਾ ਚੱਲੇ ਤੇ ਬੰਦਾ ਕਹਿੰਦਾ ਨਹੀਂ ਛੱਡੋ ਇਹਦੀ ਤੇ ਕੋਈ ਮਦਦ ਨਹੀਂ ਕਰਨੀ ਆਪਾਂ। ਹੁਣ ਪਰਮਾਤਮਾ ਨੂੰ ਬੜੇ ਲੋਕ ਕਹਿੰਦੇ ਵੀ ਬੜਾ ਵੱਡਾ ਹੈ, ਵੱਡਾ ਹੈ, ਪਰ ਬੜੇ ਉਹ ਵੀ ਨੇ ਜਿਹੜੇ ਕਹਿੰਦੇ ਹੈ ਹੀ ਨਹੀਂ, ਮੰਨਦੇ ਹੀ ਨਹੀਂ। ਆਸਤਕ ਵੀ ਨੇ ਇੱਥੇ, ਨਾਸਤਕ ਵੀ ਨੇ ਇੱਥੇ, ਪਰ ਕਲਗੀਧਰ ਪਾਤਸ਼ਾਹ ਕਹਿੰਦੇ ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜ਼ਮਾਨ ਕੋ ਦੇ ਹੈ। ਉਹ ਉਹਨਾਂ ਨੂੰ ਵੀ ਦਿੰਦਾ ਹੈ ਜਿਹੜੇ ਉਹਨੂੰ ਮੰਨਦੇ ਹਨ, ਪਰ ਉਹ ਉਹਨਾਂ ਨੂੰ ਵੀ ਦਿੰਦਾ ਜਿਹੜੇ ਮੰਨਦੇ ਹੀ ਕੋਈ ਨਹੀਂ। ਉਹ ਜ਼ਮੀਨ ਵਾਲਿਆਂ ਨੂੰ ਵੀ ਦਿੰਦਾ ਤੇ ਅਸਮਾਨ ਵਾਲਿਆਂ ਨੂੰ ਵੀ ਦਿੰਦਾ, ਜਿਹੜਾ ਸਭਨਾਂ ਦੀਆਂ ਝੋਲੀਆਂ ਭਰਦਾ, ਜਿਹੜਾ ਸਾਰਿਆਂ ਦੇ ਸਿਰ ਉੱਤੇ ਆਪਣੀ ਮਿਹਰ ਦਾ ਹੱਥ ਰੱਖਦਾ, ਉਹਨੂੰ ਗੁਰੂ ਰਾਮਦਾਸ ਜੀ ਪਾਤਸ਼ਾਹ ਕਹਿ ਰਹੇ ਨੇ ਮੇਰੇ ਸ਼ਾਹ। ਉਹ ਸਾਡਾ ਸ਼ਾਹ ਹੈ, ਜਿਹੜਾ ਸ਼ਾਹ ਸਿਰ ਫਿਰ ਸ਼ਾਹ ਹੈ, ਜਿਹਦਾ ਆਸਰਾ ਸਾਰਿਆਂ ਨੂੰ ਹੈ। ਗੁਰੂ ਰਾਮਦਾਸ ਜੀ ਪਾਤਸ਼ਾਹ ਕਹਿੰਦੇ ਮੇਰੇ ਸ਼ਾਹ ਮੈਨੂੰ ਆਪਣਾ ਦਰਸ਼ਨ ਦੇ, ਦੀਦਾਰ ਦੇ, तेरा दीदार करके मैनू आत्मिक सुख आनंद मिलता है।
हमारी वेदन तू जानता साह, और क्या जानना है कोई।
वेदन हुंदी आ दिल दी पीड़। हुण मान लो दिल ते साडे अंदर है, ते साडे दिल विच की दर्द है, की दुख है, की पीड़ है। असीं किसे दे कोल बैठे होईए ते किसे नूं पता है भी असीं किहड़ा दर्द लैके बैठे हां। ਉਹ ਪਰਮਾਤਮਾ ਸ਼ਾਹ ਐਸਾ ਹੈ ਜਿਹੜਾ ਸਾਡੇ ਦਿਲ ਦੀ ਪੀੜ ਨੂੰ ਜਾਣਦਾ ਹੈ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਤੇ ਫਿਰ ਨਾਲ ਹੀ ਗੁਰੂ ਨੇ ਆਖਿਆ ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ। ਉਹ ਐਸਾ ਸ਼ਾਹ ਕੀੜੀ ਤੋਂ ਲੈ ਕੇ ਹਾਥੀ ਤੱਕ, ਮਤਲਬ ਕੋਈ ਬਹੁਤ ਛੋਟੇ ਤੋਂ ਛੋਟਾ ਜੀਵ ਤੇ ਵੱਡੇ ਤੋਂ ਵੱਡਾ ਜੀਵ, ਉਹ ਸਾਰਿਆਂ ਦੇ ਅੰਦਰ ਦੀ ਬੇਦਨ ਨੂੰ ਜਾਣਦਾ ਹੈ। ਕੱਲਾ ਬੰਦਿਆਂ ਦੀ ਹੀ ਗੱਲ ਨਹੀਂ, ਮਨੁੱਖਾਂ ਦੀ ਗੱਲ ਨਹੀਂ ਕੱਲੀ, ਸੰਸਾਰ ਦੇ ਤਮਾਮ ਜੀਵ, ਦੁਨੀਆਂ ਦੇ ਤਮਾਮ ਜੀਵ, ਉਹ ਹਰੇਕ ਦੇ ਦਿਲ ਦੀ ਬੇਦਨ ਨੂੰ ਜਾਣਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜਦੋਂ ਆਪਾਂ ਸਲੋਕ ਪੜ੍ਹਦੇ ਹਾਂ, ਜਿਹੜਾ ਗੁਰੂ ਸਾਹਿਬ ਗੱਜ ਦਾ ਜ਼ਿਕਰ ਕਰਦੇ ਆ, ਤੇ ਗੱਜ ਤੇ ਮਨੁੱਖ ਨਹੀਂ ਹੈ ਪਰ ਉਹ ਵੀ ਜਦੋਂ ਆਪਣੀ ਬੇਦਨ ਰੱਖਦਾ ਤੇ ਰੱਬ ਮਦਦ ਕਰਦਾ ਨਾ, ਉਹ ਪਰਮਾਤਮਾ ਜਿਹੜਾ ਸਾਰਿਆਂ ਦੇ ਦਿਲ ਦੀ ਪੀੜ ਨੂੰ ਜਾਣਦਾ ਹੈ, ਉਸ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ ਜਿਹੜਾ ਕਿਸੇ ਦੇ ਅੰਦਰ ਦੀ ਪੀੜ ਨੂੰ ਜਾਣਦਾ ਹੋਵੇ, ਦਰਦ ਨੂੰ ਜਾਣਦਾ ਹੋਵੇ। ਉਹ ਰੱਬ ਹੀ ਹੈ, ਉਹ ਸ਼ਾਹ। ਮੇਰੇ ਸ਼ਾਹ, ਮੇਰੇ ਦਿਲ ਦੀ ਪੀੜ ਤੂੰ ਜਾਣਦਾ ਹੈ, ਤੇਰੇ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ ਜਿਹੜਾ ਦਿਲ ਦੀ ਪੀੜ ਨੂੰ ਜਾਣਦਾ ਹੋਵੇ। ਇਸ ਕਰਕੇ ਮੇਰੇ ਸ਼ਾਹ, ਮੈਂ ਆਪਣੇ ਦਿਲ ਦੀ ਵੇਦਨਾ, ਦਿਲ ਦਾ ਦਰਦ ਤੇਰੇ ਅੱਗੇ ਰੱਖ। ਇਹ ਹੁਣ ਸਿਧਾਂਤ ਵੀ ਹੈ। ਅਸੀਂ ਐਵੇਂ ਦੁਨਿਆਵੀ ਤੌਰ ਤੇ ਬੰਦਿਆਂ ਦੇ ਕੋਲ ਆਪਣੀ ਬੇਦਨਾ, ਕਈ ਵਾਰੀ ਬੰਦਾ ਬੋਲ ਕੇ ਬੇਦਨਾ ਰੱਖਦਾ ਹੈ। ਰੱਬ ਉਹ ਵਾ ਜਿਹੜਾ ਦਿਲ ਦੀ ਜਾਣਦਾ, ਨਾ ਵੀ ਮੁੱਖੋਂ ਬੋਲਾਂਗੇ ਕੁਛ ਨਾ, ਉਹ ਸਾਡੀ ਭਾਵਨਾ ਜਾਣਦਾ, ਸਾਡੇ ਅੰਦਰ ਨੂੰ ਜਾਣਦਾ। ਤੇ ਸੰਸਾਰਿਕ ਤੌਰ ਦੇ ਉੱਤੇ ਆਪਾਂ ਕਿਸੇ ਦੁਨਿਆਵੀ ਬੰਦੇ ਦੇ ਕੋਲ ਚਲੇ ਵੀ ਜਾਈਏ, ਮੁੱਖ ਤੋਂ ਬੋਲ ਕੇ ਵੀ ਆਪਣੇ ਦਿਲ ਦੀ ਬੇਦਨਾ ਦਰਦ ਰੱਖ ਦਈਏ, ਪਰ ਉਹ ਸਾਡੇ ਦਰਦ ਦਾ ਇਲਾਜ ਨਹੀਂ ਕਰ ਸਕਦਾ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਆਖਿਆ ਮਾਨੁੱਖ ਕੀ ਟੇਕ ਬਿਰਥੀ ਸਭ ਜਾਨ ਦੇਨੈ ਕਹੋ, ਏਕੈ ਭਗਵਾਨ ਜਿਸ ਕੈ ਦੀਐ ਰਹਿ ਅਗਾਏ, ਬਹੁੜ ਨਾ ਤ੍ਰਿਸ਼ਨਾ ਲਾਗੈ। ਉਹ ਅੰਦਰ ਦੀ ਜਾਣਦਾ, ਉਹ ਦਿੰਦਾ ਵੀ ਆ ਤੇ ਨਾਲ ਸਬਰ ਵੀ ਦੇ ਦਿੰਦਾ, ਸਹਿਜ ਵੀ ਦੇ ਦਿੰਦਾ। ਤੋ ਇਹ ਸਿਧਾਂਤ ਵੀ ਹੈ ਕਿ ਅਕਾਲ ਪੁਰਖ ਤੋਂ ਬਿਨਾਂ ਐਵੇਂ ਸੰਸਾਰਕ ਸ਼ਾਹਾਂ ਦੇ ਕੋਲ ਜਾ ਕੇ, ਬੰਦਿਆਂ ਦੇ ਕੋਲ ਜਾ ਕੇ ਆਪਣੇ ਆਪ ਦੀ ਵੇਦਨਾ ਨਹੀਂ ਰੱਖੀ ਜਾਣੀ। ਗੁਰੂ ਅੱਗੇ ਰੱਖੀਏ, ਰੱਬ ਅੱਗੇ ਰੱਖੀਏ, ਜਿਹੜਾ ਰੱਬ ਸਭਨਾਂ ਦੀ ਅੰਦਰ ਦੀ ਜਾਣਦਾ ਹੈ। ਇਹ ਮੇਰੇ ਸ਼ਾਹ, ਮੇਰੇ ਦਿਲ ਦੀ ਵੇਦਨਾ ਤੂੰ ਜਾਣਦਾ ਹੈ।
ਰਹਾਉ,
ਇਹ ਸ਼ਬਦ ਦਾ ਕੇਂਦਰੀ ਭਾਵ ਹੈ, ਇਹ ਕੇਂਦਰੀ ਨੁਕਤਾ ਹੈ। ਰਹਾਉ ਹੈ, ਰਹਾਉ ਦਾ ਮਤਲਬ ਠਹਿਰਾਓ, ਠਹਿਰ ਜਾਓ, ਗੱਲ ਨੂੰ ਪੱਕਾ ਦਿਲ ਦੇ ਵਿੱਚ ਵਸਾ ਲਓ। ਇੱਕ ਅਕਾਲ ਪੁਰਖ ਤੋਂ ਬਿਨਾਂ ਦੁਨੀਆਂ ਦੇ ਵਿੱਚ ਦੂਜਾ ਕੋਈ ਵੀ ਨਹੀਂ ਹੈ ਜਿਹੜਾ ਸਾਡੇ ਦਿਲ ਦੀ ਪੀੜ ਨੂੰ ਜਾਣਦਾ ਹੋਵੇ ਜੀ।
ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹ, ਤੇਰਾ ਕੀਆ ਸੱਚ ਸਭ ਹੋਏ।
ਇਹ ਵਾਹਿਗੁਰੂ ਤੂੰ ਸਦਾ ਰਹਿਣ ਵਾਲਾ ਹੈ, ਇਹ ਮੇਰੇ ਸੱਚੇ ਸ਼ਾਹ, ਤੇ ਤੂੰ ਸੱਚ ਹੈ। तेरे किसे काम दे वित कोई उकाई नहीं है कि कोई आखे कि रब ने आ काम किया तो उहदे चा गलती हो गई। जो तू करदा है वह गलती तो रहत है, वह उकाईहीन है। हाँ असी जेड़े जीव हाँ असी चंगा नूं चंगा कहने जिहड़ा साडे लई चंगा हो गया, पर जिहड़ा साडे लई चंगा ना होवे कहने जी नहीं ये तो माड़ा हो गया। परमात्मा जो करदा है जो तुद भावै साई भली कार, वाहेगुरु जो करदा है वह ठीक करदा है, वह गलती तो रहत है, वह जो करदा उहदे पिछे सब नां दा भला हुंदा है। हे वाहेगुरु हे मेरे शाह तू सदा कायम रहण वाला है, तू उकाईहीन है, ते जो कुछ तू करदा है वो भी उकाईहीन है। तू कोई कदी गलती थोड़ा कर सकदा है, असी कर सकते हैं। भुलण अंदर सब को अपल गुरु करतार, गुरु ते रब नहीं भुल करदा, असी ते बड़ियां करते हैं। वो वाहेगुरु जिन्हें जो कुछ कर रहा है जिहदे विच कोई उकाई नहीं है, मेरे शाह मैं तेरे अगे अरदास करदा हां।
झूठा किस को आखी है साह, दूजा नाही कोए।
ये बहुत उची आत्मिक अवस्था है, जिस अवस्था दे विच जाके जदों इंसान वाहिगुरु दे नाल एकमिक हो जांदा, जदों ये पता लग जांदा कि ये संसार जेड़ा है ये निरंकार ने पैदा किया, ते संसार नू पैदा करके निरंकार उहदे विच बैठा होया है, वो सभना दे विच है। ये जग सच्चे की है कोठड़ी, सच्चे का विच वास, ये दुनिया ये जगत रब की कोठड़ी, ते कोठड़ी दे विच साडा सच्चा बह गया। इत्थे जाके बंदा कहिंदा वा कि किस नूं झूठा आखीए असीं, जदों सारियां दे विच तूं बैठा है ते दूजा कोई है ही नहीं। मैं बहुते बेनती करदा हुन्ना सिख नूं जिहड़ा नजरिया दिता ना गुरु ने, उदे विच तिल मात्र भी दवैत नहीं है। दवैत तां होवे जे असी किसे नूं दूजा मनिए भी तू दूजा है। साडे ते गुरु पातशाह दा सिद्धांत है आपी ने आप साजेओ, आपी ने रचेओ नाउ, सब तो पहला रब है उदा नाम है, दुई कुदरत साजी है, दूजी है उदी कुदरत। पर जदों कुदरत दी गल आई ते नाल कादर आ गया, दुई कुदरत साज गया कर आसन डिठो चाओ, दूजी कुदरत आ ते कुदरत दे विचो बह गया। जदों हरेक दे विचो बैठा ही होया है तां फिर असी किसे नूं झूठा किवें आखीए। मेरे शाह तेरे तो बिना सानू दुनिया दे विच कोई दवैत भाव दे नाल दूजा नजर नहीं आउंदा है।
सबना विच तू वरतदा साह, सब तुझे त्यावहे दिन रात।
मेरे शाह तू सबना दे विच वरत रहा है, तू सारिया दे विच बैठा है, तेरे दिते हुए सारे जीव लै रहे ने, स्वास स्वास कई तैनू फिर त्याई भी जांदे हन। बाबा शेख फरीद साहब इसे करके आखदे ना फरीदा, भगत शेख फरीद जी, फरीदा हों बलिहारी तिन पंखियां, जंगल जिन्ना वास। मैं ते पंछियां तो भी बाबा शेख फरीद साहब कहिंदे बलिहार जाना सदके जाना, किन्ना सबर भाता इन्हां दे विच, थल वसण कंकर चुगण रब ना छोड़न पास, वह भावें रुखां ते रहण जां धरती ते रहण रब दा आसरा नहीं छड़दे ने। ਪਰ ਉਹ ਵੀ ਕਿਹਨੂੰ ਧਿਆ ਰਹੇ ਨੇ? ਅਕਾਲ ਪੁਰਖ ਨੂੰ। ਸਾਰੇ ਹੀ ਉਹਨੂੰ ਧਿਆਉਂਦੇ ਹਨ। ਹਰ ਹੱਟ ਪੀ ਤੂੰ ਤੂੰ ਕਰੇ, ਇਹ ਅਵਸਥਾ ਹੈ ਜਿੱਥੇ ਜਾ ਕੇ ਇਨਸਾਨ ਨੂੰ ਲੱਗਦਾ ਕਿ ਜੇ ਪੰਛੀ ਵੀ ਬੋਲ ਰਹੇ ਨੇ ਤੇ ਉਹਦੀ ਵਡਿਆਈ ਕਰ ਰਹੇ ਹਨ। ਉਹ ਪੰਛੀਆਂ ਦੇ ਵਿੱਚ ਵੀ ਫਿਰ ਰੱਬ ਜੀ ਨੂੰ ਦੇਖਦਾ, ਅਕਾਲ ਪੁਰਖ ਨੂੰ ਦੇਖਦਾ। ਇਹ ਸਿਖਰ ਹੈ ਜਿੱਥੇ ਜਾ ਕੇ ਬੰਦੇ ਨੂੰ ਪਤਾ ਲੱਗਦਾ ਹੈ ਵੀ ਸਾਰੇ ਉਹਨੂੰ ਧਿਆ ਰਹੇ ਆ। ਹਾਂ, ਇਹ ਗੱਲ ਠੀਕ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆ, ਕੋਈ ਅਲਾਹੇ, ਕਾਰਨ ਕਰਨ ਕਰੀਮ, ਕਿਰਪਾ ਧਾਰ ਰਹੀਮ। ਉਹਨੂੰ ਵੱਖ ਵੱਖ ਬੋਲਾਂ ਦੇ ਰਾਹੀਂ ਚੇਤੇ ਕੀਤਾ ਜਾ ਰਿਹਾ, ਪਰ ਸਭ ਉਹਨੂੰ ਹੀ ਚੇਤੇ ਕਰ ਰਹੇ ਨੇ। ਮੇਰੇ ਸ਼ਾਹ, ਸਾਰੇ ਜੀਵ ਜੰਤੂ ਦਿਨੇ ਰਾਤ ਤੇਰਾ ਹੀ ਧਿਆਨ ਧਰਦੇ ਨੇ, ਤੇਰੀ ਸਿਫਤ ਸਲਾਹ ਕਰਦੇ ਨੇ।
ਸਭ ਤੁਝ ਹੀ ਥਾਵ ਮੰਗਦੇ ਮੇਰੇ ਸਾਹ, ਤੂੰ ਸਭਨਾ ਕਰੇ ਇੱਕ ਦਾਤ।
ਦੱਦਾ ਦਾਤਾ ਏਕ ਹੈ, ਸਭ ਕਉ ਦੇਵਨਹਾਰ, ਦੇਂਦੇ ਤੋਟ ਨਾ ਆਵਈ ਅਗਨਤ ਭਰੇ ਭੰਡਾਰ। ਮੇਰੇ ਸ਼ਾਹ, ਸਾਰੇ ਤੇਰੇ ਪਾਸੋਂ ਹੀ ਸਾਰੇ ਜੀਵ ਮੰਗਦੇ ਹਨ। ਸਾਰਿਆਂ ਨੂੰ ਦਾਤਾਂ ਦੇਣ ਵਾਲਾ ਤੂੰ ਹੀ ਹੈ, ਅਸੀਂ ਤੇਰੇ ਕੋਲੋਂ ਹੀ ਮੰਗਦੇ ਹਾਂ। ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਗਰੇ ਹਨ, ਤੇ ਉੱਥੇ ਬਹਾਦਰ ਸ਼ਾਹ ਉਹ ਵੀ ਬੈਠਾ ਹੈ। ਚਮਾਸਾ ਗੁਰੂ ਸਾਹਿਬ ਜੀ ਨੇ ਉੱਥੇ ਕੱਟਿਆ ਸੀ। ਸ਼ਿਕਾਰ ਕਰਨ ਗਏ ਇੱਕ ਦਿਨ, ਬਾਦਸ਼ਾਹ ਦੇ ਵੀ ਬੰਦੇ ਨਾਲ ਨੇ, ਅੱਗੇ ਬੜਾ ਤਕੜਾ ਸ਼ੇਰ ਆ ਗਿਆ, ਉਹਨੇ ਬਾਦਸ਼ਾਹ ਦੇ ਕਈ ਬੰਦੇ ਮਾਰ ਮੁਕਾਏ। ਗੁਰੂ ਸਾਹਿਬ ਦੇ ਨਾਲ ਇੱਕ ਸਿੱਖ ਸੀ ਭਾਈ ਰੋਸ਼ਨ ਸਿੰਘ। ਸਾਹਿਬ ਜੀ ਵੱਲ ਭਾਈ ਰੋਸ਼ਨ ਸਿੰਘ ਨੇ ਵੇਖਿਆ ਤੇ ਸਤਿਗੁਰੂ ਜੀ ਨੇ ਆਖਿਆ ਵੀ ਕਰੋ ਇਹਦਾ ਪਾਰ ਉਤਾਰ। ਭਾਈ ਰੋਸ਼ਨ ਸਿੰਘ ਨੇ ਸ਼ੇਰ ਦਾ ਸ਼ਿਕਾਰ ਕੀਤਾ, ਤੇ ਜਿਹੜਾ ਬਹਾਦਰ ਸ਼ਾਹ ਸੀ ਨਾ, ਉਹਨੇ ਜਦੋਂ ਵੇਖਿਆ ਵੀ ਬੜਾ ਦਲੇਰ ਸਿੱਖ ਹੈ, ਬਹਾਦਰ ਸਿੱਖ ਹੈ, ਉਹਨੇ ਭਾਈ ਰੋਸ਼ਨ ਸਿੰਘ ਨੂੰ ਆਖਿਆ ਮੈਂ ਤੇਰੇ ਤੋਂ ਬੜਾ ਖੁਸ਼ ਹੋ ਗਿਆ, ਤੂੰ ਬੜਾ ਬਹਾਦਰੀ ਵਾਲਾ ਕੰਮ ਕੀਤਾ, ਸ਼ੇਰ ਹੀ ਮਾਰ ਦਿੱਤਾ ਜੀ, ਮੰਗ ਮੇਰੇ ਕੋਲੋਂ ਕੀ ਮੰਗਦਾ। ਤੇ ਭਾਈ ਰੋਸ਼ਨ ਸਿੰਘ ਹੱਸ ਪਏ, ਕਹਿਣ ਲੱਗੇ ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਮੇਰੇ ਨਾਲ ਨੇ, ਮੈਂ ਆਪਣੇ ਗੁਰੂ ਦੇ ਹੁੰਦਿਆਂ ਤੇਰੇ ਕੋਲੋਂ ਮੰਗੂੰਗਾ। ਇਹ ਨੁਕਤਾ ਅੱਜ ਸਿੱਖਾਂ ਨੂੰ ਚੇਤੇ ਚ ਰੱਖਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਆਪ ਗੁਰੂ ਨੇ ਹੁਕਮ ਕੀਤਾ ਹੈ ਹਜ਼ੂਰ ਸਾਹਿਬ ਦੀ ਮੁਬਾਰਕ ਧਰਤੀ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ, ਤੇ ਜਦੋਂ ਅਸੀਂ ਆਪਣੇ ਗੁਰੂ ਦੇ ਹੁੰਦਿਆਂ ਦੂਜੇ ਵੱਲ ਚਲੇ ਜਾਂਦੇ, ਦੂਜੇ ਕੋਲੋਂ ਜਾ ਕੇ ਮੰਗਦੇ, ਤਾਂ ਫਿਰ ਇਹਦੇ ਵਿੱਚ ਤੇ ਵੇਖੋ ਲਾਜ ਵਾਲੀ ਗੱਲ ਆ ਨਾ, ਬੜੀ ਸ਼ਰਮ ਵਾਲੀ ਗੱਲ। ਭਾਈ ਰੋਸ਼ਨ ਸਿੰਘ ਬਾਦਸ਼ਾਹ ਨੂੰ ਕਹਿੰਦੇ ਆ ਹਿੰਦੁਸਤਾਨ ਦਾ ਬਾਦਸ਼ਾਹ ਹੈ ਉਹ, ਭਾਵੇਂ ਗੁਰੂ ਦੀ ਕਿਰਪਾ ਨਾਲ ਹੀ ਬਣਿਆ, ਕਿ ਬਾਦਸ਼ਾਹ ਤੂੰ ਕੀ ਮੈਨੂੰ ਦੇਵੇਂਗਾ, ਮੈਂ ਆਪਣੇ ਗੁਰੂ ਦੇ ਹੁੰਦਿਆਂ ਤੇਰੇ ਕੋਲੋਂ ਲਵਾਂਗਾ, ਮੈਂ ਤੇਰੇ ਕੋਲੋਂ ਮੰਗਾਂਗਾ। ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਦੁੱਖ ਆਵੇ ਸੁੱਖ ਆਵੇ ਕਿਸੇ ਦੂਜੇ ਵੱਲ ਜਾਵਾਂਗੇ, ਕਿਸੇ ਦੂਜੇ ਅੱਗੇ ਝੋਲੀ ਅੱਡਾਂਗੇ, ਕਿਸੇ ਦੂਜੇ ਕੋਲੋਂ ਜਾ ਕੇ ਮੰਗਾਂਗੇ ਜਿਹੜਾ ਖੁਦ ਦੇ ਵਿੱਚ ਰੱਬ ਬਣਿਆ ਹੋਵੇ। ਇਹ ਨੁਕਤਾ ਹਮੇਸ਼ਾ ਅੰਦਰ ਰੱਖਣਾ ਹੈ, ਅਸੀਂ ਆਪਣੇ ਗੁਰੂ ਕੋਲੋਂ ਹੀ ਮੰਗਣਾ ਹੈ, ਗੁਰੂ ਅੱਗੇ ਹੀ ਦੀਦ ਕਰਨੀ ਹੈ, ਫਰਿਆਦ ਕਰਨੀ ਹੈ। ਸਾਡਾ ਗੁਰੂ ਤੇ ਸਾਡੇ ਬਿਨਾਂ ਕਿਹਾ ਵੀ ਸਾਡੇ ਅੰਦਰ ਦੀ ਜਾਣਦਾ, ਅਸੀਂ ਉਸ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਪਾਸੇ ਕਿਵੇਂ ਜਾ ਸਕਦੇ ਹਾਂ। ਗੁਰੂ ਰਾਮਦਾਸ ਜੀ ਪਾਤਸ਼ਾਹ ਆਖਦੇ ਨੇ, ਹੇ ਮੇਰੇ ਸ਼ਾਹ, ਸਾਰੇ ਜੀਵ ਤੇਰੇ ਕੋਲੋਂ ਹੀ ਮੰਗਦੇ ਨੇ, ਸਭਨਾਂ ਨੂੰ ਦੇਣ ਵਾਲਾ ਤੂੰ ਹੀ ਹੈ।
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹ, ਤੁਝ ਤੇ ਬਾਹਰ ਕੋਈ ਨਾ ਹੈ।
ਮੇਰੇ ਸ਼ਾਹ, ਸਾਰੇ ਤੇਰੇ ਹੁਕਮ ਦੇ ਵਿੱਚ ਨੇ, ਤੇਰੇ ਹੁਕਮ ਤੋਂ ਬਾਹਰ ਕੋਈ ਨਹੀਂ ਹੈ। ਹੁਣ ਕਈ ਵਾਰੀ ਬੰਦਾ ਚਲਾਕੀ ਦੇ ਨਾਲ ਜਾਂ ਕੋਈ ਉਹਨੂੰ ਹੰਕਾਰ ਹੋ ਜਾਵੇ ਤੇ ਇਹ ਸਮਝ ਲੈਂਦਾ ਵੀ ਮੈਂ ਕਿਹਦੇ ਹੁਕਮ ਦੇ ਵਿੱਚ ਹਾਂ, ਮੈਂ ਜੋ ਮਰਜ਼ੀ ਕਰ ਸਕਦਾ ਹਾਂ। ਪਰ ਇੱਕ ਖਿਆਲ ਕਰਿਓ, ਆਪਾਂ ਸੰਸਾਰਕ ਜੀਵ ਹਾਂ, ਸਾਡਾ ਕੋਈ ਬੜਾ ਸਨੇਹੀ, ਸਾਡਾ ਕੋਈ ਨੇੜਲਾ, ਸਾਡਾ ਦੋਸਤ, ਸਾਡਾ ਰਿਸ਼ਤੇਦਾਰ, ਸਾਡਾ ਸੱਜਣ ਅਕਾਲ ਪੁਰਖ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਖਿੱਚ ਲਵੇ ਵਾਪਸ, ਮੁੱਕ ਜਾਣ ਤੇ ਸਾਰੇ ਜਾਣੇ ਉਦੋਂ ਕੀ ਕਹਿ ਰਹੇ ਹੁੰਦੇ ਆ ਵੀ ਸਾਡਾ ਕਿਹੜਾ ਕੋਈ ਜ਼ੋਰ ਹੈ, ਇਹ ਤੇ ਰੱਬ ਦੇ ਹੱਥ ਹੈ, ਕੀ ਕਰ ਸਕਦੇ। ਜ਼ੋਰ ਕੋਈ ਲਾ ਲਵੇ ਤੇ ਸਾਹ ਫੇਰ ਨਹੀਂ ਦੇ ਸਕਦਾ। ਅਖੀਰ ਇਹੀ ਕਹਿਣਾ ਪੈਂਦਾ ਵੀ ਨਹੀਂ, ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੈ, ਔਰ ਇਹ ਕਹਿਣਾ ਹੀ ਪੈਣਾ ਵਾ, ਕਿਉਂਕਿ ਅਸੀਂ ਉਹਦੇ ਹੁਕਮ ਤੋਂ ਬਾਹਰ ਨਹੀਂ ਹੋ ਸਕਦੇ। ਸਾਡੀ ਜ਼ਿੰਦਗੀ ਦਾ ਹਰ ਪਲ, ਸਾਡਾ ਸਵਾਸ, ਸਾਡਾ ਕਦਮ ਕਦਮ ਚੱਲਣਾ ਉਹ ਰੱਬ ਦੇ ਹੁਕਮ ਦੇ ਵਿੱਚ ਹੈ। ਉਹਦੇ ਹੁਕਮ ਦੀ ਕਾਰ ਅਸੀਂ ਇੱਥੇ ਕਰ ਰਹੇ, ਉਹਦੇ ਹੁਕਮ ਤੋਂ ਬਾਹਰ ਨਹੀਂ ਅਸੀਂ ਜਾ ਸਕਦੇ। ਗੁਰੂ ਰਾਮਦਾਸ ਪਾਤਸ਼ਾਹ ਜੀ ਆਖਦੇ ਨੇ, ਮੇਰੇ ਸ਼ਾਹ, ਸਾਰੇ ਜੀਵ ਤੇਰੇ ਹੁਕਮ ਦੇ ਬੱਝੇ ਨੇ, ਤੇਰੇ ਹੁਕਮ ਤੋਂ ਦੂਜਾ ਕੋਈ ਵੀ ਬਾਹਰ ਨਹੀਂ ਹੈ।
ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹ, ਸਭ ਤੁਝ ਹੀ ਮਾਹੇ ਸਮਾਹੇ।
ਹੇ ਮੇਰੇ ਸ਼ਾਹ, ਸਾਰੇ ਜੀਵ ਤੇਰੇ ਨੇ, ਤੇਰੇ ਪੈਦਾ ਕੀਤੇ ਨੇ, ਤੂੰ ਸਭਨਾਂ ਦਾ ਹੈ ਤੇ ਫਿਰ ਤੇਰੇ ਵਿੱਚ ਹੀ ਸਮਾ ਜਾਂਦੇ ਹਨ, ਤੇਰੇ ਤੋਂ ਹੀ ਅਸੀਂ ਪੈਦਾ ਹੋਏ ਹਾਂ, ਤੇਰੇ ਹੁਕਮ ਤੋਂ ਅਸੀਂ ਬਾਹਰ ਵੀ ਨਹੀਂ ਜਾ ਸਕਦੇ। ਕਿੱਥੋਂ ਤੱਕ ਚਲੇ ਜਾਵਾਂਗੇ, ਕਿੰਨੀ ਕੁ ਦੂਰ ਚਲੇ ਜਾਵਾਂਗੇ। ਦੇਖੋ ਗੁਰਬਾਣੀ ਦੇ ਇਹਨਾਂ ਪਾਵਨ ਬਚਨਾਂ ਨੂੰ ਗੁਰਸਿੱਖਾਂ ਨੇ ਜੀਵਨ ਦੇ ਵਿੱਚ ਕਮਾਇਆ ਹੈ। ਅੱਜ ਸਿੱਖ ਤਵਾਰੀਖ ਦੇ ਵਿੱਚ ਬਹੁਤ ਵੱਡਾ ਦਿਨ ਹੈ। ਅੱਜ ਦੇ ਦਿਨ ਨੂੰ ਕਹਿੰਦੇ ਨੇ ਵੱਡਾ ਘੱਲੂਘਾਰਾ। ਘੱਲੂਘਾਰੇ ਦਾ ਮਤਲਬ ਹੁੰਦਾ ਹੈ ਜਦੋਂ ਕੋਈ ਹਾਕਮ ਜਾਂ ਕੋਈ ਤਾਕਤ ਇਹ ਨਿਸ਼ਚਾ ਕਰ ਲਵੇ ਕਿ ਮੈਂ ਇਸ ਕੌਮ ਦਾ ਸਰਵਨਾਸ਼ ਕਰ ਦੇਣਾ ਹੈ, ਇਸ ਤਰੀਕੇ ਦੇ ਨਾਲ ਘੇਰਾਬੰਦੀ, ਇਸ ਤਰੀਕੇ ਦੇ ਨਾਲ ਹਮਲਾ, ਕਿ ਆਖਣਾ ਕਿ ਮੈਂ ਕੌਮ ਦਾ ਸਰਵਨਾਸ਼ ਕਰ ਦੇਣਾ, ਉਹਨੂੰ ਕਹਿੰਦੇ ਨੇ ਘੱਲੂਘਾਰਾ। ਸਿੱਖ ਤਵਾਰੀਖ ਦੇ ਵਿੱਚ ਤਿੰਨ ਘੱਲੂਘਾਰਿਆਂ ਦਾ ਜ਼ਿਕਰ ਹੈ। ਸੰਨ 1746 ਕਾਨੂੰਵਾਨ ਦੀ ਸ਼ੰਭ, ਉਹਨੂੰ ਕਹਿੰਦੇ ਛੋਟਾ ਘੱਲੂਘਾਰਾ। 10 to 15,000 ਸਿੱਖਾਂ ਦੀਆਂ ਸ਼ਹੀਦੀਆਂ ਨੇ ਉੱਥੇ। 1762 ਜਿਹੜਾ ਅੱਜ ਵਾਲਾ, ਇਹਨੂੰ ਕਹਿੰਦੇ ਵੱਡਾ ਘੱਲੂਘਾਰਾ। ਤੇ ਤੀਜਾ ਘੱਲੂਘਾਰਾ 1984 ਵਾਲਾ। ਇਹ ਤਿੰਨ ਘੱਲੂਘਾਰੇ ਸਿੱਖ ਚੇਤਨਾ ਦੇ ਵਿੱਚ ਪੱਕੇ ਤੌਰ ਤੇ ਉਕਰੇ ਹੋਏ ਹਨ। ਇਹ ਵੱਡਾ ਘੱਲੂਘਾਰਾ ਕਿਉਂ ਹੁੰਦਾ ਹੈ? ਆਪਾਂ ਅੱਜ ਦਾ ਸ਼ਬਦ ਵੀ ਗੁਰੂ ਸਾਹਿਬ ਜੀ ਦਾ ਵਿਚਾਰ ਹੈ ਨਾ, ਵੀ ਸ਼ਾਹ ਦੀ ਗੱਲ ਹੋ ਰਹੀ ਆ। ਇੱਕ ਤੇ ਆ ਰੱਬ ਸ਼ਾਹ, ਇੱਕ ਵਾ ਦੁਨਿਆਵੀ ਸ਼ਾਹ, ਇੱਥੇ ਨਾਦਰ ਸ਼ਾਹ, ਇੱਥੇ ਅਹਿਮਦ ਸ਼ਾਹ ਅਬਦਾਲੀ, ਅਹਿਮਦ ਸ਼ਾਹ ਅਬਦਾਲੀ, ਇੱਥੇ ਬਹਾਦਰ ਸ਼ਾਹ, ਇੱਥੇ ਹੋਰ ਬਥੇਰੇ ਸ਼ਾਹ ਤੁਰੇ ਫਿਰਦੇ। ਇਹਨਾਂ ਸ਼ਾਹਾਂ ਨੂੰ ਇਹ ਹੰਕਾਰ ਹੋ ਜਾਂਦਾ ਕਿ ਅਸੀਂ ਕੁਛ ਵੀ ਕਰ ਸਕਦੇ ਹਾਂ। ਤਾਂ ਫਿਰ ਉਹ ਕੀ ਕਰਦੇ ਹਨ, ਉਹ ਕਿਸੇ ਕੌਮ ਦਾ ਖੁਰਾ ਖੋਜ ਮਿਟਾਉਣ ਦਾ ਯਤਨ ਕਰਦੇ ਨੇ। ਅਹਿਮਦ ਸ਼ਾਹ ਅਬਦਾਲੀ ਉਹ ਕਈ ਵਾਰੀ ਇਸ ਮੁਲਕ ਦੇ ਉੱਤੇ ਹਮਲਾ ਕਰਦਾ, ਲੁੱਟਦਾ, ਕੁੱਟਦਾ, ਉਹ ਸਾਰਾ ਦੇਸ਼ ਲੁੱਟ ਲੈਂਦਾ, ਪਰ ਉਹਦੇ ਸਾਹਮਣੇ ਕੋਈ ਨਹੀਂ ਅੜਦਾ। ਪਰ ਜਦੋਂ ਆਉਂਦਾ ਦੇਸ਼ ਪੰਜਾਬ, ਤਾਂ ਦੇਸ਼ ਪੰਜਾਬ ਦੇ ਵਿੱਚ ਸ਼ਾਈ ਗਈ, ਰੰਨ ਗਈ, ਬਸਰੇ ਨੂੰ ਗਈ, ਮੋੜੀ ਬਾਬਾ ਡਾਂਗ ਵਾਲਿਆ, ਮੋੜੀ ਬਾਬਾ ਕਸ਼ ਵਾਲਿਆ, ਕਦੀ ਮਹਾਨ ਸ਼ਹੀਦ ਬਾਬਾ ਦੀਪ ਸਿੰਘ, ਕਦੀ ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਚੜ੍ਹਤ ਸਿੰਘ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਬਘੇਲ ਸਿੰਘ, ਸਰਦਾਰ ਸ਼ਾਮ ਸਿੰਘ ਨਾਰਲੀ, ਇਹ ਜਿਹੜੇ ਯੋਧੇ ਜਰਨੈਲ ਆ, ਇਹ ਪੰਜਾਬ ਦੇ ਵਿੱਚ ਪਹਿਲਾਂ ਨਾਦਰ ਸ਼ਾਹ ਦਾ ਰਾਹ ਰੋਕਦੇ ਸੀ, ਫਿਰ ਅਬਦਾਲੀ ਦਾ ਇੱਥੇ ਰੋਕਦੇ। ਅਬਦਾਲੀ ਕਹਿੰਦਾ ਵੀ ਇਹ ਕਿਹੜੀ ਕੌਮ ਹੈ ਜਿਹੜੀ ਮੇਰਾ ਰਸਤਾ ਰੋਕਣ ਦੀ ਹਿੰਮਤ ਰੱਖਦੀ, ਮੈਂ ਪੂਰਬ ਤੱਕ ਜਾ ਆਇਆ, ਕੋਈ ਨਹੀਂ ਕੁਸਕਿਆ, ਪਰ ਇੱਥੇ ਇਹਨਾਂ ਨੇ ਮੇਰਾ ਰਸਤਾ ਰੋਕਿਆ। 1762 ਦੇ ਵਿੱਚ ਕਹਿੰਦੇ ਜਦੋਂ ਅਬਦਾਲੀ ਆਉਂਦਾ ਹੈ, ਅਹਿਮਦ ਸ਼ਾਹ ਅਬਦਾਲੀ, ਉਹ ਆਉਂਦਾ ਹੀ ਇਸ ਭਾਵਨਾ ਦੇ ਨਾਲ, ਇੱਕੋ ਮਕਸਦ ਲੈ ਕੇ ਆਉਂਦਾ ਕਿ ਮੈਂ ਮੁਕੰਮਲ ਤੌਰ ਤੇ ਸਿੱਖ ਕੌਮ ਦਾ ਖੁਰਾ ਖੋਜ ਮਿਟਾਂਗਾ। ਔਰ ਉਹ ਬੜੀ ਤੇਜ਼ੀ ਦੇ ਨਾਲ ਸਫ਼ਰ ਤੈਅ ਕਰਦਾ। ਸਿੱਖ ਇਤਿਹਾਸ ਦਾ ਬਹੁਤ ਵੱਡਾ ਸਰੋਤ ਗ੍ਰੰਥ ਹੈ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਦਾ ਲਿਖਿਆ ਆ ਪ੍ਰਾਚੀਨ ਪੰਥ ਪ੍ਰਕਾਸ਼। ਅਤੇ ਮੈਂ ਅੱਗੇ ਵੀ ਇਹ ਬੇਨਤੀ ਕਰਦਾ ਹੁੰਦਾ, ਹਰ ਸਿੱਖ ਨੂੰ ਇਤਿਹਾਸ ਪੜ੍ਹਨਾ ਚਾਹੀਦਾ, ਇਤਿਹਾਸ ਸੁਣਨਾ ਚਾਹੀਦਾ, ਇਤਿਹਾਸ ਤੋਂ ਸਿੱਖਣਾ ਚਾਹੀਦਾ। ਜਿਹੜੇ ਲੋਕ ਆਪਣੇ ਨਵੇਂ ਬਿਰਤਾਂਤਾਂ ਦੇ ਰਾਹੀਂ ਸਾਡੀ ਕੌਮ ਦੀ ਵਿਆਖਿਆ ਕਰਦੇ ਆ, ਸਾਡੀ ਕੌਮ ਕੀ ਹੈ, ਕਿਉਂ ਹੈ, ਇਹ ਜੇ ਅਸਲ ਸਮਝਣਾ ਤੇ ਸਭ ਤੋਂ ਪਹਿਲਾਂ ਗੁਰੂ ਦੀ ਬਾਣੀ ਤੇ ਫਿਰ ਸਿੱਖ ਇਤਿਹਾਸ ਦੇ ਸਰੋਤ ਇਤਿਹਾਸ ਸਾਡਾ। ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਉਹਨਾਂ ਨੇ ਗੱਲ ਲਿਖੀ, ਉਹ ਲਾਹੌਰ ਤੋਂ ਲੈ ਕੇ ਤੇ ਜੰਡਿਆਲੇ ਤੱਕ ਇੱਕ ਦਿਨ ਦੇ ਵਿੱਚ ਹੀ ਉਹਦੀ ਸਾਰੀ ਫੌਜ ਨੇ ਸਫ਼ਰ ਤੈਅ ਕਰ ਲਿਆ। ਲਾਲ ਰੰਗ ਦੀ ਵਰਦੀ ਹੁੰਦੀ ਸੀ ਉਹਦੀ, ਔਰ ਜੰਡਿਆਲੇ ਤੋਂ ਫਿਰ ਅੱਗੇ ਤਲਵਣ ਫਿਲੌਰ ਦੇ ਲਾਗੇ ਉਹ ਇੱਕ ਦਿਨ ਦੇ ਵਿੱਚ ਸਫ਼ਰ ਤੈਅ ਕਰਦਾ, ਬਹੁਤ ਤੇਜ਼ੀ ਦੇ ਨਾਲ ਜਾਂਦਾ। ਔਰ ਇੱਥੋਂ ਜਾ ਕੇ ਉਹ ਸਰਹੰਦ ਦੇ ਸੂਬੇਦਾਰ ਜੈਨ ਖਾਨ ਨੂੰ ਕਹਿੰਦਾ ਵੀ ਤੇਰੇ ਸੁਨੇਹਾਂ ਦੇ ਉੱਤੇ ਮੈਂ ਪਹੁੰਚ ਗਿਆ, ਵੀ ਕੌਮ ਸਿੱਖ ਕੌਮ ਦਾ ਖੁਰਾ ਖੋਜ ਮਿਟਣਾ, ਤੰਗ ਬੜਾ ਇਹਨਾਂ ਨੇ ਮੈਨੂੰ ਕੀਤਾ ਹੋਇਆ। ਸਿੱਖ ਤੰਗ ਉੱਦਾਂ ਨਹੀਂ ਸੀ ਕਰਦੇ ਕੋਈ, ਸਿੱਖ ਤੇ ਇਸ ਮਿੱਟੀ ਦੇ ਮਾਲਕ ਨੇ, ਇੱਥੇ ਪਲੇ, ਇੱਥੇ ਵੱਡੇ ਹੋਏ, ਇੱਥੇ ਖੂਨ ਡੁੱਲਾ ਸਾਡਾ। ਪਰ ਉਹ ਕਹਿੰਦੇ ਸੀ ਵੀ ਇੱਥੇ ਲੁੱਟ ਖਸੁੱਟ ਬੰਦ ਕਰੋ, ਸਿੱਖ ਇਹ ਕਹਿੰਦੇ। ਇਹ ਗੱਲ ਉਹਨਾਂ ਨੂੰ ਹਜ਼ਮ ਨਹੀਂ ਸੀ ਵੀ ਇਹ ਵੱਖਰਾ ਝੰਡਾ ਗੱਡ ਕੇ ਬਹਿ ਗਏ ਨੇ ਖਾਲਸਾ ਹੀ ਆਪਣਾ। ਤਲਵਣ ਜਾ ਕੇ ਉਹਨੇ ਫਿਰ ਸਾਰਿਆਂ ਦੇ ਨਾਲ ਸੰਪਰਕ, ਲਾਹੌਰ ਦੀ ਫੌਜ ਵੀ ਰਲੀ ਆ, ਮਲੇਰਕੋਟਲੇ ਦੀ, ਪਤਾ ਲੱਗਾ ਵੀ ਸਮੁੱਚਾ ਹੀ ਖਾਲਸਾ ਪੰਥ ਜਿਹੜਾ ਉਹ ਮਾਝੇ ਨੂੰ ਛੱਡ ਕੇ ਤੇ ਉੱਧਰ ਨੂੰ ਹੀ ਹੋ ਤੁਰਿਆ। ਉਹਨਾਂ ਨੂੰ ਪਹਿਲਾਂ ਇਹ ਖਬਰ ਸੀ ਵੀ ਗੁਜਰਵਾਲ ਬੈਠੇ ਆ, ਪਰ ਸਿੱਖ ਗੁਜਰਵਾਲ ਤੋਂ ਅੱਗੇ ਕੋਪਰ ਹੀੜੇ ਵੱਲ ਨੂੰ ਹੋ ਤੁਰੇ ਸੀ। ਇਹਨੇ ਇੱਥੋਂ ਤੱਕ ਨਿਹਚਾ ਕੀਤਾ ਵੀ ਜਿਹੜੀ ਤੇ ਇਹਦੀ ਫੌਜ ਸੀ ਜਿਹਨੂੰ ਗਿਰਜਿਆਂ ਦੀ ਫੌਜ ਕਹਿੰਦੇ ਆ, ਇਹਨਾਂ ਦੀ ਵਰਦੀ ਸੀ ਲਾਲ, ਪਰ ਉਹਨੇ ਆਖਿਆ ਜਿਹੜੀ ਹੋਰ ਇੱਥੇ ਫੌਜ ਆ ਨਾ ਉਹ ਆਪਣੇ ਸਿਰ ਦੇ ਉੱਤੇ ਹਰੇ ਰੰਗ ਦੇ ਪੱਤੇ ਬੰਨ ਲਵੇ, ਤੇ ਜਿਹਦੀ ਇਹ ਪਛਾਣ ਨਾ ਹੋਈ ਦੂਜਾ ਕੋਈ ਵੀ ਆ ਬਸ ਮਾਰ ਹੀ ਦੇਣਾ, ਛੱਡਣਾ ਹੀ ਕੋਈ ਨਹੀਂ। ਉਹਨੇ ਆਪਣੀ ਫੌਜ, ਉਹਦੇ ਨਾਲ ਦੀਆਂ ਜਿਹੜੀਆਂ ਸਹਿਯੋਗੀ ਫੌਜਾਂ, ਉਹਨਾਂ ਨੂੰ ਇੱਕ ਪਛਾਣ ਦੇ ਦਿੱਤੀ, ਸਿੱਖ ਆਪਣੇ ਗੁਰੂ ਦੇ ਭਾਣੇ ਦੇ ਵਿੱਚ ਬੈਠੇ ਹੋਏ ਆ। ਪਰ ਇੱਥੇ ਮਸਲਾ ਇਹ ਸੀ ਵੀ ਇਕੱਲੇ ਇੱਥੇ ਲੜਨ ਵਾਲੇ ਸਿੱਖ ਨਹੀਂ ਸੀ, ਪਰਿਵਾਰ ਵੀ ਨਾਲ ਸੀ, ਪਰਿਵਾਰਾਂ ਦੇ ਵਿੱਚ ਛੋਟੇ ਛੋਟੇ ਭਚੰਗੀ ਭਚੰਗਣਾ ਬੱਚੇ ਬੱਚੀਆਂ ਸੀ, ਬਜ਼ੁਰਗ ਸੀ, ਬੀਬੀਆਂ ਸੀ, ਤੇ ਸਿੱਖਾਂ ਨੂੰ ਨਹੀਂ ਸੀ ਪਤਾ ਵੀ ਐਡੀ ਛੇਤੀ ਅਹਿਮਦ ਸ਼ਾਹ ਅਬਦਾਲੀ ਇੱਥੋਂ ਤੱਕ ਪਹੁੰਚ ਜਾਵੇਗਾ। ਇਹ ਵੱਡੀ ਤੜਕੇ ਅੱਜ ਦੇ ਦਿਨ ਸਿੱਖ ਬੈਠੇ ਸੀ ਕੋਪਰ ਹੀੜੇ ਦੇ ਕੋਲ ਤੇ ਇਹਨੇ ਫਿਰ ਹਮਲਾ ਕੀਤਾ। ਸਭ ਤੋਂ ਪਹਿਲਾਂ ਜਿਹੜਾ ਸਰਹੰਦ ਦਾ ਸੂਬੇਦਾਰ ਹੈ ਜ਼ੈਨ ਖਾਨ, ਉਹਨੇ ਹਮਲਾ ਕੀਤਾ। ਸਿੱਖਾਂ ਨੇ ਵੇਖਿਆ ਵੀ ਇੱਕ ਦਮ ਹੀ ਆਣ ਕੇ ਹੁਣ ਸਿਰ ਦੇ ਉੱਤੇ ਫੌਜ ਡਿੱਗ ਪਈ ਆ, ਪਰ ਸਿੱਖਾਂ ਨੇ ਇੱਕ ਨਿਸ਼ਚਾ ਕੀਤਾ ਭਈ ਇੱਦਾਂ ਨਹੀਂ ਮਰਾਂਗੇ। ਸਾਡੇ ਗੁਰੂ ਦਾ ਸਿਧਾਂਤ ਹੈ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੇ ਖੇਤ, ਮਾਰ ਕੇ ਮਰਾਂਗੇ। ਸਿੱਖਾਂ ਨੇ ਕੋਈ ਹਥਿਆਰ ਨਹੀਂ ਸੁੱਟੇ। ਹਮਲਾ ਹੋ ਗਿਆ, ਜਿਹੜੇ ਮਾਲਵੇ ਦੇ ਰਾਜੇ ਸਿੱਖ ਰਾਜਿਆਂ ਦੇ ਵਕੀਲ ਸੀ ਪਹਿਲਾਂ ਉਹਨਾਂ ਨੂੰ ਅੱਗੇ ਲਾਇਆ ਗਿਆ ਕਿ ਤੁਸੀਂ ਮਾਲਵੇ ਵੱਲ ਨੂੰ ਸਿੱਖਾਂ ਨੂੰ ਖੜੋ। ਕਹਿੰਦੇ ਉਹ ਜਦੋਂ ਜਾ ਰਹੇ ਸੀ, ਇਹ ਗੱਲ ਭਾਈ ਰਤਨ ਸਿੰਘ ਭੰਗੂ ਜੀ ਨੇ ਲਿਖੀ ਆ, ਉਹ ਜਾ ਰਹੇ ਸੀ, ਜੈਨ ਖਾਨ ਨੇ ਆਣ ਕੇ ਵਹੀਰ ਤੇ ਹਮਲਾ ਕੀਤਾ। ਬਹੁਤ ਸਾਡੇ ਬੱਚੇ, ਪਚੰਗੀ, ਬਜ਼ੁਰਗ ਤੇ ਬੀਬੀਆਂ ਖਤਮ ਕਰ ਦਿੱਤੀਆਂ। ਫੇਰ ਸਿੱਖਾਂ ਨੇ ਵਿਚਾਰ ਕੀਤੀ ਵੀ ਨਾਲ ਲੜਨ ਵਾਲੇ ਸਿੱਖ ਆਲੇ ਦੁਆਲੇ, ਫਿਰ ਲੜਾਕੂ ਸਿੱਖ, ਜਿਹੜੇ ਯੋਧੇ ਸਿੱਖ, ਜਰਨੈਲ ਸਿੱਖ, ਇਹ ਹੋ ਗਏ ਵਿਚਕਾਰ ਬੀਬੀਆਂ ਤੇ ਬੱਚੇ, ਵਹੀਰ ਬਣਾ ਕੇ ਅੱਗੇ ਨੂੰ ਤੁਰਨ ਲੱਗੇ। ਪਰ ਇੱਕ ਬੰਨੇ ਕਹਿੰਦੇ 3 ਲੱਖ ਤੋਂ ਜ਼ਿਆਦਾ ਫੌਜ ਸੀ, ਸਿੱਖਾਂ ਦੀ ਗਿਣਤੀ ਵੀ ਨਹੀਂ ਸੀ। ਦੂਜਾ, ਇਸ ਫੌਜ ਦੇ ਕੋਲ ਜਿਹੜੀ ਅਹਿਮਦ ਸ਼ਾਹ ਅਬਦਾਲੀ ਦੀ ਆ, ਉਹਨਾਂ ਕੋਲ ਚੰਗੇ ਹਥਿਆਰ ਸੀ, ਚੰਗੇ ਘੋੜੇ ਸੀ, ਤਾਜ਼ਾ ਦਮ ਸਨ। ਉਹ ਆਏ ਇਸੇ ਭਾਵਨਾ ਦੇ ਨਾਲ ਸੀ। ਸਿੱਖਾਂ ਲਈ ਸਭ ਤੋਂ ਵੱਡੀ ਸਮੱਸਿਆ ਸੀ ਪਰਿਵਾਰ ਨਾਲ ਸੀ ਤੇ ਬੱਚੇ ਨਾਲ ਸੀ, ਉਹਨਾਂ ਨੂੰ ਵੀ ਬਚਾਉਣਾ ਵਾ, ਲੜਨਾ ਵੀ ਆ, ਝੁਕਣਾ ਵੀ ਨਹੀਂ। ਤੇ ਸਿੱਖਾਂ ਨੇ ਫਿਰ ਵਹੀਰ ਦੀ ਸ਼ਕਲ ਦੇ ਵਿੱਚ ਜਿਹੜਾ ਸਫ਼ਰ ਸੀ ਨਾ, ਉਹ ਤੈਅ ਕੀਤਾ। ਵਾਰ ਵਾਰ ਅਹਿਮਦ ਸ਼ਾਹ ਅਬਦਾਲੀ ਉਹ ਹਮਲੇ ਕਰਦਾ ਵਾ, ਕਈ ਵਾਰੀ ਵਹੀਰ ਦੇ ਵਿੱਚ ਪਾੜ ਪੈ ਗਿਆ ਤੇ ਪਾੜ ਪੈ ਕੇ ਬੜੇ ਸਾਡੇ ਬੱਚੇ, ਬੀਬੀਆਂ ਤੇ ਬਜ਼ੁਰਗ ਬੇਕਿਰਕੀ ਦੇ ਨਾਲ ਸ਼ਹੀਦ ਕਰ ਦਿੱਤੇ ਗਏ। ਬਹੁਤ ਜ਼ਿਆਦੀਆਂ ਸ਼ਹਾਦਤਾਂ ਵੱਡੇ ਘੱਲੂਘਾਰੇ ਦੇ ਵਿੱਚ ਹੁੰਦੀਆਂ। ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸਰਦਾਰ ਚੜ੍ਹਤ ਸਿੰਘ, ਇਹ ਗੱਲ ਵੀ ਭਾਈ ਰਤਨ ਸਿੰਘ ਭੰਗੂ ਲਿਖਦੇ ਆ, ਉਹ ਕਹਿੰਦਾ ਵੀ ਇੱਦਾਂ ਬਚ ਜਾਂਗੇ ਵੀ ਤੁਰੇ ਜਾਈਏ, ਲੜਦੇ ਜਾਈਏ, ਮਾਰ ਦੇਣਗੇ, ਆਓ ਆਪਾਂ ਖੜ ਕੇ ਲੜੀਏ। ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਸੁਲਤਾਨੁਲ ਕੌਮ ਬੁੱਢਾ ਦਲ ਮੁਖੀ ਸੀ ਉਸ ਵੇਲੇ, ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਹੋਰ ਜਰਨੈਲ ਕਹਿੰਦੇ ਸਰਦਾਰ ਚੜ੍ਹਤ ਸਿਆਂ, ਹੁਣ ਆਪਾਂ ਨੂੰ ਨੀਤੀ ਨਾਲ ਲੜਨਾ ਪੈਣਾ। ਸਰਦਾਰ ਚੜ੍ਹਤ ਸਿੰਘ ਨੇ ਕਿਹਾ ਸੀ ਵੀ ਜਿੱਦਾਂ 12-12 ਹਜ਼ਾਰ ਦੀਆਂ ਟੁਕੜੀਆਂ ਬਣਾਈਆਂ ਹੋਈਆਂ ਨੇ ਅਹਿਮਦ ਸ਼ਾਹ ਅਬਦਾਲੀ ਨੇ, ਤੇ ਉਹ ਆਣ ਕੇ ਪੈਂਦੀਆਂ, ਆਪਾਂ 4-4 ਮਿਸਲਾਂ ਦੀਆਂ ਟੁਕੜੀਆਂ ਬਣਾ ਦਈਏ, ਲੜੀਏ, ਖੜ ਕੇ ਲੜੀਏ। ਇੱਥੇ ਸਿੱਖਾਂ ਨੇ ਕਿਹਾ ਸੀ ਇਸ ਸੰਦਰਭ ਦੇ ਵਿੱਚ, ਮਿਸਲ ਵੰਡ ਅਬ ਕਬ ਹੀ ਨਾ ਪਾਵੋ, ਰਲ ਖੜ ਤੁਰ ਮਿਲ ਪੰਥ ਬਚਾਵੋ, ਰਲੀਏ, ਤੁਰੀਏ, ਖੜੀਏ, ਲੜੀਏ। ਪਰ ਸਾਰੀਆਂ ਮਿਸਲਾਂ ਇਕੱਠੀਆਂ ਹਨ, ਇਹ ਇਤਫਾਕ ਸੀ ਵੀ ਵੱਡੇ ਘੱਲੂਘਾਰੇ ਦੇ ਸਮੇਂ ਲਗਭਗ ਸਾਰੀਆਂ ਮਿਸਲਾਂ ਇੱਕ ਥਾਂ ਤੇ ਸੀ। ਸਰਦਾਰ ਚੜ੍ਹਤ ਸਿੰਘ ਨੇ ਹੁਕਮ ਮੰਨਿਆ, ਉਹਨੇ ਕਿਹਾ ਠੀਕ ਆ, ਜਿਵੇਂ ਤੁਸੀਂ ਆਖਦੇ ਹੋ ਇੱਦਾਂ ਹੀ ਤੁਰਾਂਗੇ। ਫਿਰ ਤੁਰੇ, ਇੱਥੇ ਚੇਚਾ ਜਿਗਰ, ਫਿਰ ਸਰਦਾਰ ਚੜ੍ਹਤ ਸਿੰਘ ਦਾ ਇਹ ਨਿਸ਼ਾਨੇਬਾਜ਼ ਬੜਾ ਤਕੜਾ ਸੀ, ਅੱਧਾ ਅੱਧਾ ਕਿਲੋ ਦਾ ਬਰੂਦ ਪਾ ਕੇ ਇਹਨੇ ਬਹੁਤ ਅਹਿਮਦ ਸ਼ਾਹ ਅਬਦਾਲੀ ਦੇ ਫੌਜ ਦੇ ਚੀਥੜੇ ਉਡਾਏ ਬਹੁਤ ਜ਼ਿਆਦਾ। ਇੱਥੇ ਚੱਲਦਿਆਂ ਚੱਲਦਿਆਂ ਸਰਦਾਰ ਜੱਸਾ ਸਿੰਘ ਆਲੂਵਾਲੀਏ ਦਾ ਘੋੜੇ ਦੇ ਜ਼ਖਮੀ ਹੋ ਗਿਆ ਬਹੁਤ ਜ਼ਿਆਦਾ, ਕਿਉਂਕਿ ਇੱਧਰ ਲੜਨਾ ਉੱਧਰ ਲੜਨਾ, ਘੋੜੇ ਦੇ ਫੱਟ ਲੱਗ ਗਏ, ਉਹਦਾ ਘੋੜਾ ਖੜ ਗਿਆ ਉੱਥੇ। ਅਤੇ ਉਹਨੇ ਆਪ ਪਾਲਿਆ ਸੀ ਭਾਈ ਗੁਰਮੁਖ ਸਿੰਘ, ਉਹ ਕੋਲ ਆਇਆ ਅਤੇ ਉਹ ਕਹਿੰਦਾ ਵੀ ਸਰਦਾਰ ਸਾਹਿਬ, ਜੇ ਘੋੜਾ ਖੜ ਗਿਆ ਤਾਂ ਮਾਰੇ ਜਾਵਾਂਗੇ ਆਪਾਂ, ਘੋੜੇ ਨੂੰ ਤੋਰੋ। ਸਰਦਾਰ ਜੱਸਾ ਸਿੰਘ ਕਹਿੰਦਾ ਅੱਡੀ ਤੇ ਬੜੀ ਲਾਈ, ਇਹ ਨਹੀਂ ਤੁਰਦਾ, ਥੱਕ ਗਿਆ ਸੀ ਘੋੜਾ ਵੀ। ਇਹਨੂੰ ਤੋਰੋ। ਉਹ ਕਹਿੰਦਾ ਤੁਰਦਾ ਨਹੀਂ। ਤੇ ਸਰਦਾਰ ਗੁਰਮੁਖ ਸਿੰਘ ਘੋੜੇ ਦੇ ਚਾਬਕ ਜਦੋਂ ਮਾਰਨ ਲੱਗਾ ਨਾ, ਤੇ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੇ ਆਖਿਆ ਸੀ, ਵੇਖੀ ਸਰਦਾਰਾ ਘੋੜੇ ਨੂੰ ਚਾਬਕ ਨਾ ਮਾਰੀ, ਸਿੱਖਾਂ ਨੇ ਮਖੌਲ ਕਰਨਾ ਮੈਨੂੰ, ਆ ਜਰਨੈਲ ਵੱਡੇ ਘੱਲੂ ਘਾਰੇ ਦੇ ਸਮੇਂ ਮੈਦਾਨ ਚੋਂ ਭੱਜ ਗਿਆ, ਦੁਸ਼ਮਣ ਵੀ ਸਮਝਣਗੇ ਵੀ ਸਿੱਖਾਂ ਦਾ ਜਰਨੈਲ ਸ਼ਾਇਦ ਘੋੜੇ ਨੂੰ ਕਟਵਾ ਕੇ ਭੱਜਣ ਲੱਗਾ, ਘੋੜੇ ਨੂੰ ਚਾਬਕ ਨਾ ਮਾਰੀ। 22 ਫੱਟ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਦੇ ਲੱਗੇ ਇਸ ਵੱਡੇ ਘੱਲੂਘਾਰੇ ਚ। ਫਿਰ ਭਾਈ ਗੁਰਮੁਖ ਸਿੰਘ ਨੇ ਆਪਣਾ ਘੋੜਾ ਦਿੱਤਾ ਸੀ ਤੇ ਫੇਰ ਲੜੇ, ਗਹਿਲ ਪਿੰਡ ਵੱਲ ਗਏ, ਪਿੰਡ ਵਾਲਿਆਂ ਨੇ ਵੀ ਹਮਲਾ ਹੀ ਕੀਤਾ, ਅੱਗੇ ਸਾਥ ਨਹੀਂ ਦਿੱਤਾ। ਕੁਤਬਾ ਬਾਹਮਣੀਆਂ ਪਿੰਡਾਂ ਵੱਲ ਗਏ ਤੇ ਉਹਨਾਂ ਵੀ ਸਾਥ ਨਹੀਂ ਦਿੱਤਾ, ਸਾਰੇ ਦੁਸ਼ਮਣ ਹੋ ਗਏ। ਪਰ ਇਹ ਕਾਸਰਾ ਸੀ, ਜਾ ਕਾ ਮੁਸ਼ਕਲ ਅਤ ਬਣੈ, ਜਾ ਕਾ ਮੁਸ਼ਕਲ ਅਤ ਬਣੈ, ਢੋਈ ਕੋਈ ਨਾ ਦੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ, ਲਾਗੂ ਹੋਏ ਦੁਸ਼ਮਣਾ, ਸਾਕ ਪੀ ਭੱਜ ਖਲੇ, ਸਾਕ ਪੀ ਭੱਜ ਖਲੇ, ਸਭੋ ਭਜੈ ਆਸਰਾ, ਚੁਕੈ ਸਭ ਅਸਰਾਉ, ਚਿਤ ਆਵੈ ਉਸ ਪਾਰ ਬ੍ਰਹਮ, ਲਗੈ ਨਾ ਤੀਵਾਉ, ਸਾਹਿਬ ਸਾਹਿਬ ਕੌਣ? ਗੁਰੂ ਗ੍ਰੰਥ ਸਾਹਿਬ ਸਾਡਾ। ਹਮਲੇ ਅੱਜ ਵੀ ਬੜੇ ਆ, ਚੌਤਰਫਾ ਕੌਮ ਨੂੰ ਘੇਰਿਆ ਜਾ ਰਿਹਾ, ਘੇਰਾਬੰਦੀ ਆ, ਸਾਡੀ ਪਛਾਣ ਨੂੰ ਮਕਾਉਣ ਦੀਆਂ ਗੱਲਾਂ ਵਾ, ਪੰਜਾਬ ਦੇ ਵਿੱਚ ਸਾਨੂੰ ਘਟਾਉਣ ਦੀਆਂ ਗੱਲਾਂ ਵਾ। ਪਰ ਸਿੱਖਾਂ ਨੇ ਫੇਰ ਇੱਕੋ ਚੇਤੇ ਰੱਖਣਾ, ਸਾਹਿਬ ਨਿਤਾਣਿਆ ਕਾ ਤਾਣ, ਸਾਹਿਬ ਨਿਤਾਣਿਆ ਕਾ ਤਾਣ, ਆਵੈ ਨਾ ਜਾਈ ਥਿਰ ਸਦਾ, ਆਵੈ ਨਾ ਜਾਈ ਥਿਰ ਸਦਾ, ਗੁਰ ਸ਼ਬਦੀ ਸੱਚ ਜਾਣ, ਗੁਰ ਸ਼ਬਦੀ ਸੱਚ ਜਾਣ, ਵੱਡੇ ਘੱਲੂ ਘਾਰੇ ਦੇ ਵਿੱਚ ਭਾਈ ਰਤਨ ਸਿੰਘ ਭੰਗੂ ਲਿਖਦੇ ਆ ਵੀ ਮੇਰੇ ਦਾਦੇ ਨੇ ਤੇ ਮੇਰੇ ਪੁਰਖਿਆਂ ਨੇ ਕਿਹਾ ਸੀ ਵੀ ਇਸ ਘੱਲੂ ਘਾਰੇ ਦੇ ਵਿੱਚ 30 ਤੋਂ 35 ਹਜ਼ਾਰ ਸਿੱਖ ਇੱਕੋ ਦਿਨ ਚ ਸ਼ਹੀਦ ਹੋ ਗਿਆ। ਪਰ ਮੈਂ ਫਿਰ ਗੱਲ ਦੁਹਰਾਵਾਂ, ਘੱਲੂ ਘਾਰਾ ਜਿਹੜਾ ਸਾਡੇ ਹੋਏ ਹਮਲਿਆਂ ਦੀ ਬਾਤ ਪਾਉਂਦਾ, ਉਹ ਇਹ ਵੀ ਦੱਸਦਾ ਹੈ ਕਿ ਸਿੱਖ ਮਾਰੇ ਜਾ ਸਕਦੇ ਆ ਪਰ ਸਿੱਖ ਮਿਟਾਏ ਨਹੀਂ ਜਾ ਸਕਦੇ। ਜਦੋਂ ਦੇਖਿਆ ਨਾ ਅਹਿਮਦ ਸ਼ਾਹ ਅਬਦਾਲੀ ਨੇ ਤੇ ਤੁਰੇ ਹੀ ਜਾਂਦੇ ਆ। ਉਹ ਗੱਡਾ ਜਿਸ ਗੱਡੇ ਦੇ ਵਿੱਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਹਾਰਾਜ ਦੇ ਬਿਰਾਜਮਾਨ ਸੀ, ਉਸ ਗੱਡੇ ਦੇ ਦੁਆਲੇ ਸਿੱਖਾਂ ਦੀਆਂ ਸਭ ਤੋਂ ਜ਼ਿਆਦਾ ਸ਼ਹਾਦਤਾਂ ਹੋਈਆਂ ਸਾਡਾ ਪਿਆਰ ਆ ਗੁਰੂ ਨਾਲ। ਫਿਰ ਅਹਿਮਦ ਸ਼ਾਹ ਅਬਦਾਲੀ ਕਹਿੰਦਾ ਸਰਹੰਦ ਵਾਲੇ ਨੂੰ, ਕਹਿੰਦਾ ਤੂੰ ਕਹਿੰਦਾ ਸੀ ਆ ਜਾਓ ਚਾਰ ਘੜੀਆਂ ਚ ਮਾਰ ਦਾਂਗੇ, ਇਹ ਤੁਰੇ ਜਾਂਦੇ ਆ ਸਾਨੂੰ ਵੀ ਮਾਰ ਰਹੇ ਆ, ਰੋਕ ਇਹਨਾਂ ਨੂੰ ਅੱਗੇ ਹੋ ਕੇ। ਜੈਨ ਖਾਂ ਗੁੱਸਾ ਖਾ ਕੇ ਅੱਗੇ ਗਿਆ ਤੇ ਸਰਦਾਰ ਚੜ੍ਹਤ ਸਿੰਘ, ਸਰਦਾਰ ਸ਼ਾਮ ਸਿੰਘ ਨਾਰਲੀ, ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੇ ਉਹਦੀਆਂ ਫੌਜਾਂ ਨੂੰ ਭਜਾ ਦਿੱਤਾ। ਉਹ ਜਾ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਕਹਿੰਦਾ ਇਹ ਨਹੀਂ ਉਹ ਰੁਕਦੇ, ਇਹ ਵੇਖਣ ਨੂੰ ਘੱਟ ਲੱਗਦੇ ਆ ਪਰ ਇਹਨਾਂ ਵਿੱਚ ਦਲੇਰੀ ਤੇ ਹਿੰਮਤ ਉਹਦਾ ਕੋਈ ਸਾਨੀ ਨਹੀਂ ਹੈ, ਇਹ ਨਹੀਂ ਰੋਕੇ ਜਾਂਦੇ। ਤੂੰ ਪੂਰੀ ਬਹੀਰ ਨੂੰ ਛੱਡ, ਪਹਿਲਾਂ ਇਹਨਾਂ ਦੇ ਜਿਹੜੇ ਜੰਗੂ ਚ ਬੰਦੇ ਆ ਲੜਾਕੇ ਉਹਨਾਂ ਨੂੰ ਮਾਰ। ਅਹਿਮਦ ਸ਼ਾਹ ਅਬਦਾਲੀ ਕੋਸ਼ਿਸ਼ ਕਰਦਾ ਪਰ ਸਿੱਖ ਨਹੀਂ ਮਰਦੇ। ਅਸੀਂ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਵੱਡੇ ਘੱਲੂ ਘਾਰੇ ਚ ਸ਼ਹੀਦ ਹੋਏ ਪਰ ਇਹ ਘੱਲੂ ਘਾਰੇ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਢਾਬ ਤੇ ਜਾ ਕੇ ਸਾਰਿਆਂ ਨੇ ਪਾਣੀ ਪੀਤਾ ਸੀ, ਅਬਦਾਲੀ ਦੀਆਂ ਫੌਜਾਂ ਥੱਕ ਗਈਆਂ ਸੀ, ਉੱਥੇ ਦੂਜੀਆਂ ਥੱਕ ਗਈਆਂ ਸੀ, ਸਿੱਖਾਂ ਵੀ ਪਾਣੀ ਪੀਤਾ ਪਰ ਪਾਣੀ ਪੀ ਕੇ ਫਿਰ ਲੜਦੇ ਖੜਦੇ ਦੁਸ਼ਮਣ ਤੇ ਚੜ੍ਹਦੇ ਤੁਰਦੇ ਤੁਰਦੇ ਅੱਗੇ ਮਾਲਵੇ ਵੱਲ ਨੂੰ ਚਲੇ ਗਏ। ਇਸ ਦਿਨ ਨੂੰ ਤਵਾਰੀਖ ਦੇ ਵਿੱਚ ਆਖਿਆ ਜਾਂਦਾ ਵੱਡਾ ਘੱਲੂ ਘਾਰਾ। ਇਹ ਦੱਸਦਾ ਵਾ ਅਸੀਂ ਆਪਣਾ ਇਤਿਹਾਸ ਕਿਸੇ ਸਿਆਹੀ ਦੇ ਨਾਲ ਨਹੀਂ ਲਿਖਿਆ, ਸਿੱਖਾਂ ਨੇ ਆਪਣਾ ਇਤਿਹਾਸ ਆਪਣੇ ਖੂਨ ਦੇ ਨਾਲ ਲਿਖਿਆ ਤੇ ਸਾਡੇ ਇਤਿਹਾਸ ਨੂੰ ਸਾਨੂੰ ਦੁਨੀਆਂ ਦੇ ਵਿੱਚ ਕੋਈ ਮੇਟ ਨਹੀਂ ਸਕਦਾ ਹੈ। ਮਾਰਨ ਵਾਲੇ ਬਥੇਰੇ ਆਏ, ਅੱਜ ਜਜ਼ਬ ਕਰਨ ਵਾਲੇ ਫਿਰਦੇ ਆ ਪਰ ਸਿੱਖਾਂ ਦੀ ਵਿਲੱਖਣ ਹੋਂਦ ਗੁਰੂ ਨੇ ਦਿੱਤੀ ਹੈ, ਇਹ ਕਾਇਮ ਰਹੇਗੀ। ਅੱਜ ਦੇ ਇਸ ਵੱਡੇ ਘੱਲੂ ਘਾਰੇ ਦੇ ਦਿਨ ਤੇ, ਵੱਡੇ ਘੱਲੂ ਘਾਰੇ ਦੇ ਵਿੱਚ ਸ਼ਹੀਦ ਹੋਣ ਵਾਲੇ ਸਮੂਹ ਸਿੰਘ, ਸਿੰਘਣੀਆਂ, ਭਚੰਗੀਆਂ, ਬੀਬੀਆਂ ਦੀ ਸ਼ਹਾਦਤ ਨੂੰ ਅੱਜ ਸਾਰਾ ਹੀ ਪੰਥ ਕੋਟਾਨ ਕੋਟ ਪ੍ਰਣਾਮ ਕਰਦਾ ਵਾ ਤੇ ਪ੍ਰਣਾਮ ਕਰਦਾ ਰਹੇਗਾ। ਵੱਡੇ ਘੱਲੂ ਘਾਰੇ ਤੋਂ ਬਾਅਦ ਸਿੱਖਾਂ ਨੇ ਥੋੜੇ ਮਹੀਨਿਆਂ ਬਾਅਦ ਹੀ ਅਬਦਾਲੀ ਨੂੰ ਇੱਥੇ ਹੀ ਆਣ ਕੇ ਦੱਬ ਲਿਆ ਸੀ ਤੇ ਲਾਹੌਰ ਤੋਂ ਅੱਗੇ ਤੱਕ ਭਜਾਇਆ ਸੀ ਤੇ ਦੱਸਿਆ ਸੀ ਸਾਡਾ ਪਾਤਸ਼ਾਹੀ ਦਾਵਾ ਹੈ ਤੇ ਰਹੇਗਾ। ਇਸੇ ਕਰਕੇ ਕਹਿੰਦੇ ਇਤਿਹਾਸ ਪੜ੍ਹਨਾ ਚਾਹੀਦਾ ਹੈ, ਇਤਿਹਾਸ ਸਮਝਣਾ ਚਾਹੀਦਾ ਹੈ, ਇਤਿਹਾਸ ਦਿਲ ਵਿੱਚ ਵਸਾਉਣਾ ਚਾਹੀਦਾ ਹੈ ਤੇ ਸਾਡੇ ਇਤਿਹਾਸ ਦੀ ਵਿਆਖਿਆ ਸਾਡੇ ਇਤਿਹਾਸ ਵਿੱਚ ਹੈ। ਅਸੀਂ ਕੌਣ ਹਾਂ? ਇਹ ਗੁਰੂ ਨੇ ਤੈਅ ਕੀਤਾ ਵੀ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਣ, ਸਾਡੀ ਵਿਲੱਖਣ ਹੋਂਦ ਗੁਰੂ ਨੇ ਬਣਾਈ, ਇਹਨੂੰ ਨਾ ਕੋਈ ਮੁਕਾ ਸਕਦਾ ਨਾ ਕੋਈ ਜਜ਼ਬ ਕਰ ਸਕਦਾ, ਇਹ ਸਦਾ ਰਹੇਗੀ। ਗੁਰੂ ਰਾਮਦਾਸ ਜੀ ਪਾਤਸ਼ਾਹ ਕਹਿ ਰਹੇ ਨੇ ਮੇਰੇ ਸ਼ਾਹ ਅਸੀਂ ਤੇਰੇ ਤੋਂ ਪੈਦਾ ਹੋਏ ਹਾਂ ਤੇ ਤੇਰੇ ਵਿੱਚ ਹੀ ਸਮਾ ਜਾਂਦੇ ਹਾਂ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵ ਹੈ ਮੇਰੇ ਸਾਹ।
ਇਹ ਮੇਰੇ ਸ਼ਾਹ ਤੂੰ ਸਾਰਿਆਂ ਦੀ ਆਸ ਹੈ, ਸਾਰਿਆਂ ਦੀ, ਸਾਰੇ ਜੀਵ ਜੰਤੂਆਂ ਦੀ। ਹੇ ਮੇਰੇ ਸ਼ਾਹ ਸਾਰੇ ਹੀ ਜੀਵ ਤੈਨੂੰ ਧਿਆਉਂਦੇ ਨੇ, ਤੇਰਾ ਸਿਮਰਨ ਕਰਦੇ ਨੇ।
ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ।
ਇਹ ਮੇਰੇ ਪਿਆਰੇ, ਇਹ ਸਦਾ ਕਾਇਮ ਰਹਿਣ ਵਾਲੇ ਪਾਤਸ਼ਾਹ, ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਹੀ ਰੱਖ। ਇਹੀ ਗੱਲ ਅਰਦਾਸ ਵਿੱਚ ਸ਼ਾਮ ਨੂੰ ਕਹੀ ਸੀ ਨਾ ਵੱਡੇ ਘੱਲੂ ਘਾਰੇ ਤੋਂ ਬਾਅਦ 30 ਤੋਂ 35 ਹਜ਼ਾਰ ਸ਼ਹਾਦਤਾਂ ਤੇ ਜਦੋਂ ਅਰਦਾਸ ਹੋਈ ਤੇ ਕੀ ਆਖਿਆ ਸਿੱਖਾਂ ਨੇ? ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਭਾਣੇ ਦੇ ਵਿੱਚ ਦਿਨ ਦੇ ਚਾਰ ਪੈਰ ਸੁੱਖ ਦੇ ਬਤੀਤ ਹੋਏ ਆ, ते रात दे चार पैर तेरे भाणे विच लंघण। अद्धी कौम शहीद करती सी पर चढ़दी कला दे नाल इक सिख निहंग सिंह उची उची बोल रहा सी, तत् खालसा सो रहो गयो सो खोट गवाए। इनू कहंदे चढ़दी कला, डिग के भी उठना, मर के भी जीवना, ते शहादतां तो सबक लैके अगे वधना। वड्डे घल्लू घरे तो बाद ही सिखां दा लाहौर दे तख्त दे उत्ते फिर झंडा झूलदा ते सिख राज कायम हुंदा। पर इह सारे कुछ दे पिछे गुरु दा थापड़ा, गुरु ते भरोसा। अकाल पुरख दी सिफत सलाह है, गुरु कृपा करे, गुरु मेहर करे, असी भी बाणी बाणे दे धारनी बणीए, एक दूजे सिख दे नाल प्यार नाल रहिए, सहयोग करिए, सिख सिख दी कदी निंदिया ना करे, सिख सिख दी शोभा करे कि मेरा सिख भरा ते बाला चंगा, या चंगे काम करदा ही। जदों सिख सिख दी वड्याई करूगा ते दुनिया भी वड्याई करूगी। क्यों? क्योंकि फिर पता होगा भी इन्हां दा आपसी प्रेम ते प्यार मुहब्बत बहुत ज्यादा। गुरु कृपा करे, गुरबाणी दे आशे मुताबिक चलिए, गुरु शब्द दी विचार करदे आ, होईयां बेअंत प्रकार दीआं भुल्लां गलतियां दी माफी दी गुरु साहिब गुरु की संगत बख्शनहार है। कोटान कोट धन्नवाद, धन धन गुरु रामदास जी सच्चे पातशाह, धन धन श्री गुरु ग्रंथ साहिब जी महाराज। भुल गलती दी माफी दी आओ, आखरी पंक्तियां दा पाठ एक बारी फेर करिए जी।
सबना की तू आस है मेरे प्यारे, सब तुझे ते आवहे मेरे साह, ज्यों पावे त्यों रख
तू मेरे प्यारे, सच नानक के पातशाह। वाहे गुरु जी का खालसा, वाहे गुरु जी की फतेह।